ਸਾਡੇ ਭਰਾ ਮਰੇ ਨਹੀਂ, ਉਹ ਸ਼ਹੀਦ ਹੋਏ ਨੇ। ਤੇ ਇੱਕ ਗੱਲ ਚੇਤੇ ਰੱਖੀ, ਜੇ ਕੱਟ ਕੱਟ ਤੂੰ ਸੁਨੇਹਾ ਦਿੱਤਾ ਕਿ ਤੁਹਾਡੇ ਭਰਾ ਟੁਕੜੇ ਟੁਕੜੇ ਕਰਕੇ ਸ਼ਹੀਦ ਕਰ ਦਿੱਤੇ ਗਏ, ਤੇ ਤੈਨੂੰ ਅਸੀਂ ਵਧਾਈ ਦੇਨੇ ਆ ਕਿ ਤੂੰ ਘੱਟੋ ਘੱਟ ਉਹਨਾਂ ਮੁਬਾਰਕ ਸ਼ਰੀਰਾਂ ਨੂੰ ਧੱਕਿਆ ਜਿਹੜੇ ਸ਼ਰੀਰ ਧਰਮ ਯੁੱਧ ਵਿੱਚ ਜੂਝ ਕੇ ਸਾਈਂ ਦੇ ਘਰ ਪ੍ਰਵੇਸ਼ ਕਰ ਗਏ। ਉਹਨਾਂ ਸੋਚਿਆ ਨਾ ਬੱਚਿਆਂ ਤੇ ਅਸਰ ਕੋਈ ਨਾ। ਤੇ ਮੈਂ ਇੱਕ ਬੇਨਤੀ ਕਰਾਂ, ਇਹ ਅੱਤ ਕਥਨੀ ਨਹੀਂ। ਜੇ ਕਹਾਂਗੇ ਲਓ ਜੀ ਇਹ ਤਾਂ ਮਸਾਲੇ ਲਾ ਕੇ, ਇੱਥੇ ਬਾਣੀ ਵਿੱਚ ਤਾਂ ਕਿਹਾ ਜਾਂਦਾ ਹੈ ਜੇ ਸਿਦਕ ਪਾਲਣਾ ਤੇ 5 ਸਾਲ ਦੇ ਬੱਚਿਆਂ ਤੋਂ ਸਿੱਖੋ, ਨਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿ ਧਰੂ ਤੇ ਪ੍ਰਹਿਲਾਦ ਦਾ ਸਿਦਕ ਨੇ ਸਹਿਬ ਕਿਰਪਾਲੂ ਜੀ ਦੇ ਬੱਚਿਆਂ ਨੇ ਜਦੋਂ ਉੱਤਰ ਦਿੱਤਾ ਤੇ ਉੱਥੇ ਆਇਆ ਸੀ ਨਵਾਬ ਮਲੇਰ ਕੋਟਲੀਆ। ਡਾਕਟਰ ਗੰਡਾ ਸਿੰਘ ਨੇ ਗੱਲ ਲਿਖੀ, ਉਹ ਕਹਿੰਦੇ ਨੇ ਕਿ ਉਹਦਾ ਭਰਾ ਨਾਰ ਖਾਨ ਜਿਹਨੇ ਪੌੜੀ ਲਾਈ ਸੀ ਉਹ ਮਲੇਰ ਕੋਟਲੀਏ ਦਾ ਸੱਕਾ ਭਰਾ ਸੀ। ਇੱਕ ਇਹਦਾ ਸੱਕਾ ਭਤੀਜਾ ਉਹਦਾ ਨਾਮ ਸੀ ਖਿਜ਼ਰ ਖਾਨ। ਕਹਿੰਦੇ ਨੇ ਦੋਨੋਂ ਚਮਕੌਰ ਦੀ ਕੜੀ ਵਿੱਚ ਨਾਰ ਖਾਨ ਸੱਕਾ ਭਰਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਖਤਮ ਹੋਇਆ ਸੀ ਤੇ ਉਹਦਾ ਭਤੀਜਾ ਰਣ ਤੱਤੇ ਵਿੱਚ ਗੁਰੂ ਕੇ ਸਾਹਿਬਜ਼ਾਦਿਆਂ ਨੇ ਵੱਢ ਦਿੱਤਾ ਸੀ। ਉਹਨੇ ਆਵਾਜ਼ ਦਿੱਤੀ ਨਵਾਬ ਸਾਹਿਬ ਕਿ ਤੁਹਾਡੇ ਭਰਾ ਤੇ ਤੁਹਾਡੇ ਭਤੀਜੇ ਨੂੰ ਇਹਨਾਂ ਦੇ ਬਾਪ ਨੇ ਇਹਨਾਂ ਦੇ ਭਰਾਵਾਂ ਨੇ ਮਾਰਿਆ ਹੈ, ਅੱਜ ਮੌਕਾ ਤੁਸੀਂ ਬਦਲਾ ਲੈ ਲਓ। ਇੱਕ ਬੰਦਾ ਕੇਵਲ ਉੱਠਿਆ ਸੀ, ਭਰੀ ਕਚਹਿਰੀ ਵਿੱਚ ਉਹ ਕਹਿਣ ਲੱਗਾ ਚੇਤੇ ਰੱਖੀ, ਬਾਪ ਮਿਲੇਗਾ ਤੇ ਟੱਕਰ ਜ਼ਰੂਰ ਲਾਂਗਾ, ਪਰ ਮੈਂ ਖੁਦਾ ਅੱਗੇ ਬੇਨਤੀ ਅਰਜ਼ ਕਰਾਂਗਾ, ਰੱਬ ਕਿਰਪਾ ਕਰੇ ਮੈਨੂੰ ਇਸ ਪਾਪ ਤੋਂ ਮਹਿਫੂਜ਼ ਰੱਖੇ, ਮੇਰੇ ਤੋਂ ਇਹ ਪਾਪ ਨਾ ਕਰਾਏ। ਉਹਨੇ ਕਿਹਾ ਖਾਨ ਸਾਹਿਬ ਕਿ ਇੰਨੇ ਦਲੇਰ ਹੋ ਕੇ ਤੁਸੀਂ ਘਬਰਾ ਗਏ? ਕਹਿਣ ਲੱਗੇ ਮੈਂ ਦਲੇਰ ਹਾਂ, ਗੁਰੂ ਗੋਬਿੰਦ ਸਿੰਘ ਮਿਲੇਗਾ ਤੇ ਟੱਕਰ ਲਾਂਗਾ, ਤੇਰੇ ਵਰਗਾ ਬੁੱਝ ਦਿਲ ਤੇ ਕਾਇਰ ਕੋਈ ਨਹੀਂ। ਉਹ ਇਹਨਾਂ ਬੱਚਿਆਂ ਦੀ ਜ਼ਬਾਨ ਤੋਂ ਨਿਕਲਦੀ ਸੱਚ ਦੀ ਚਿੰਗਾਰੀ ਦੇਖ ਕੇ ਤੂੰ ਝੁਕ ਜਾ, ਕਿਉਂਕਿ ਇਹਨਾਂ ਨੂੰ ਖਤਮ ਕਰਨਾ ਅੱਤ ਦਾ ਜ਼ੁਲਮ ਹੋਵੇਗਾ। ਉਨੀ ਦੇਰ ਨੂੰ ਸੁੱਚਾ ਆਨੰਦ ਉੱਠਿਆ। ਇਹ ਕਚਹਿਰੀਆਂ ਵੈਸੇ 2 ਦਿਨ ਚੱਲੀਆਂ ਨੇ, 3 ਕੁ ਦਿਨ, ਮੈਂ ਸੰਖੇਪ ਜੀ ਅਰਜ਼ ਕਰ ਰਿਹਾ। ਸੁੱਚਾ ਆਨੰਦ ਉੱਠਿਆ, ਤੱਕੋ ਹੁਣ ਨੰਬਰ ਬਣਾਉਂਦਾ ਇੱਕ ਗੁਲਾਮ, ਨਵਾਬ ਮਲੇਰ ਕੋਟਲਾ ਕਹਿੰਦਾ ਹੈ ਕਿ ਇਹਨਾਂ ਨੂੰ ਮਾਰਨਾ, ਇਹਨਾਂ ਨੂੰ ਕੋਹ ਕੇ ਸ਼ਹੀਦ ਕਰਨਾ ਅੱਤ ਦਾ ਪਾਪ ਹੈ। ਸੁੱਚਾ ਆਨੰਦ ਉੱਠਿਆ, ਕਹਿਣ ਲੱਗਾ ਨਵਾਬ ਸਾਹਿਬ ਕਦੀ ਇਹਨਾਂ ਦੀ ਗੱਲ ਵਿੱਚ ਨਾ ਆਇਓ। ਕੋਲ ਜਾ ਕੇ ਕਹਿੰਦਾ ਬੱਚਿਓ ਕਿ ਬੇਟਾ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਕਹਿਣ ਲੱਗੇ ਦਾਦੀ ਮਾਂ ਦੇ ਨਾਲ ਜਾਵਾਂਗੇ, ਜੰਗਲ ਵਿੱਚ ਬਾਪੂ ਨੂੰ ਲੱਭਾਂਗੇ, ਜਿੱਥੇ ਪਿਤਾ ਮਿਲੇਗਾ ਆਪਣੇ ਖਿੰਡੇ ਪੁੰਡੇ ਸਿੱਖ ਇਕੱਠੇ ਕਰਾਂਗੇ, ਫਿਰ ਅਸੀਂ ਸ਼ਸਤਰ ਧਾਰਨ ਕਰਕੇ ਸਰਹੰਦ ਆਵਾਂਗੇ। ਪੁੱਛਿਆ ਕਿਉਂ? ਕਹਿਣ ਲੱਗੇ ਫਿਰ ਤੇਰੇ ਇਸ ਸੂਬੇ ਦੇ 2 ਟੁਕੜੇ ਕਰਾਂਗੇ। ਸਾਨੂੰ ਰੱਬ ਸਮਾਂ ਦੇ, ਜੰਗਲ ਵੀ ਜਾਵਾਂਗੇ, ਸ਼ਸਤਰ ਦੇ ਸੱਚ ਜਾਣਿਓ ਤੇ ਸੂਬੇ ਦੇ ਟੁਕੜੇ ਵੀ 2 ਹੋਏ ਸਨ। ਸਰਦਾਰ ਫਤਿਹ ਸਿੰਘ ਨੇ ਭਾਵੇਂ ਆ ਸਰਬੰਸ ਦਾਨੀ ਵਿੱਚ ਤੀਰ ਕਿਹਾ, ਤੀਰ ਨਹੀਂ, ਸਰਦਾਰ ਫਤਿਹ ਸਿੰਘ ਦੀ ਤਲਵਾਰ ਨੇ ਉਹਦੇ 2 ਟੁਕੜੇ ਕਰਕੇ ਰੱਖ ਦਿੱਤੇ ਸਨ। ਕਹਿਣ ਲੱਗੇ ਜੰਗਲ ਵੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਸ਼ਸਤਰ ਤੇ ਘੋੜੇ ਲੈ ਕੇ ਆਵਾਂਗੇ, ਸਰਹੰਦ ਨੂੰ ਗਰਕ ਕਰਾਂਗੇ। ਪੁੱਛਿਆ ਜੇ ਹਾਰ ਗਏ? ਕਹਿਣ ਲੱਗੇ ਫਰਤ ਕੇ ਫਿਰ ਆਵਾਂਗੇ। ਉਹਨੇ ਕਿਹਾ ਕਿੰਨੀ ਕੁ ਦੇਰ? ਕਹਿੰਦਾ ਜਿੰਨੀ ਦੇਰ ਤੱਕ ਸੂਬਾ ਨਹੀਂ ਖਤਮ ਹੋ ਜਾਂਦਾ ਤੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ, ਕਿਉਂਕਿ ਬਾਬੇ ਕਿਆਂ ਦੀ ਟੱਕਰ ਬਾਬਰ ਕਿਆਂ ਦੇ ਨਾਲ ਚੱਲਦੀ ਰਹੇਗੀ ਜਿੰਨੀ ਦੇਰ ਤੱਕ ਜ਼ੁਲਮ ਦੀ ਜੜ੍ਹ ਨਹੀਂ ਪੱਟੀ ਜਾਂਦੀ। ਸੁਣ ਕੇ ਖਮੋਸ਼ ਹੋ ਗਈ ਕਚਹਿਰੀ। ਦੋਨੋਂ ਲਾਲ ਵਜ਼ੀਰ ਖਾਨ ਦੇ ਸਾਹਮਣੇ ਬੋਲੇ, ਸੁੱਚਾ ਆਨੰਦ ਵੇਖੋ ਮੈਂ ਕਹਿੰਦਾ ਰੱਬ ਮੇਰ ਕਰੇ ਕਿਸੇ ਕੌਮ ਨੂੰ ਗੁਲਾਮੀ ਨਾ ਦੇ, ਉਹਨੂੰ ਨਿੱਕਾ ਜਿਹਾ ਖਿੱਤਾ ਮਿਲ ਜਾਏ ਪਰ ਆਜ਼ਾਦ ਹੋਵੇ। ਹੁਣ ਆਜ਼ਾਦ ਬੰਦਾ, ਆਜ਼ਾਦ ਕੌਮ ਦਾ ਬੰਦਾ ਨਵਾਬ ਮਲੇਰ ਕੋਟਲਾ ਕਹਿੰਦਾ ਹੈ ਕਿ ਬੱਚਿਆਂ ਨੂੰ ਕੋਹ ਕੇ ਸ਼ਹੀਦ ਕਰਨਾ ਪਾਪ ਹੈ, ਤੇ ਗੁਲਾਮ ਕੌਮ ਦਾ ਬੰਦਾ ਨੰਬਰ ਬਣਾਉਣ ਲਈ ਕਹਿੰਦਾ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਇਹਨਾਂ ਨੂੰ ਮਸਲ ਦੇਣਾ ਚੰਗਾ ਹੈ। ਨਾਗ ਦੇ ਪੁੱਤਰ ਨਿੱਕੇ ਸਪੋਲੀਏ ਨੇ, ਨਾਗ ਨੂੰ ਮਾਰਨਾ ਤੇ ਸਪੋਲੀਏ ਪਾਲਣੇ ਕਿੱਧਰ ਦੀ ਸਿਆਣਪ ਹੈ? ਭੇਡੀਏ ਨੂੰ ਮਾਰਨਾ ਤੇ ਉਹਦੇ ਬੱਚਿਆਂ ਨੂੰ ਪਾਲਣਾ ਛੱਡ ਦੇਣਾ ਸਿਆਣਪ ਨਹੀਂ? ਮੈਂ ਕਹਿੰਦਾ ਆਜ਼ਾਦ ਕੌਮਾਂ ਦੇ ਬੰਦੇ, ਉਹਨਾਂ ਦੀ ਸੋਚ ਆਜ਼ਾਦ ਹੁੰਦੀ ਏ, ਤੇ ਖਿਮਾ ਕਰਿਓ ਗੁਲਾਮ ਬੰਦਿਆਂ ਦੀ ਜ਼ਮੀਰ ਮਰ ਜਾਂਦੀ ਏ, ਉਹ ਆਜ਼ਾਦਾਂ ਦੀ ਗੱਲ ਕੱਟ ਕੇ ਵੀ ਆਪਣੀ ਗੁਲਾਮੀ ਦੀ ਗੱਲ ਕਰਦੇ। ਦੋਨੋਂ ਗੁਰੂ ਕੇ ਲਾਲ ਵਾਪਸ ਆਏ, ਮਾਤਾ ਗੁਜਰੀ ਦੇਖਦੀ ਪਈ ਏ, ਭੱਜ ਕੇ ਫਤਿਹ ਸਿੰਘ ਅੱਗੇ ਦੱਸਣਾ ਚਾਹੁੰਦੇ ਨੇ ਅੰਮੀਏ ਕਿ ਅੱਜ ਕਚਹਿਰੀ ਵਿੱਚ ਤੇਰੇ ਬੱਚੇ ਬੋਲ ਕੇ ਕੀ ਆਏ ਨੇ। ਮੈਂ ਕਹਿੰਦਾ ਜਿਵੇਂ ਬੱਚਾ ਸਕੂਲ ਵਿੱਚੋਂ ਚੰਗੇ ਨੰਬਰ ਲੈ ਕੇ ਆਉਂਦਾ ਹੈ ਨਾ, ਤੁਸੀਂ ਘਰਾਂ ਵਿੱਚੋਂ ਦੇਖਿਓ ਉਹ ਆਟੋ ਤੋਂ ਉਤਰੇ, ਉਹ ਬੱਸ ਤੋਂ ਉਤਰੇ, ਬੱਸਾਂ ਪਵਾ ਕੇ ਮਾਰਦਾ ਤੇ ਪਹਿਲਾਂ ਮਾਂ ਕਿਤੇ ਵੀ ਹੋਵੇ ਲੱਭ ਕੇ ਕਹਿੰਦਾ ਮਾਂ ਕਿ ਦੇਖ ਅੱਜ ਮੈਨੂੰ ਇੰਨੇ ਨੰਬਰ ਮਿਲੇ ਨੇ। ਬਾਬਾ ਫਤਿਹ ਸਿੰਘ ਨੀਲਾ ਨੀਲਾ ਬਾਣਾ ਪਾਇਆ, ਦੌੜ ਕੇ ਨਿੱਕੇ ਨਿੱਕੇ ਕਦਮਾਂ ਨਾਲ ਪੌੜੀਆਂ ਤੇ ਚੜੇ, ਪੌੜੀਆਂ ਤੇ ਖਲੋ ਕੇ ਆਵਾਜ਼ ਦਿੱਤੀ ਮਾਂ ਅੱਜ ਤੇਰੇ ਪੁੱਤਰ ਦੀ ਪੱਗ ਨੂੰ ਉੱਚਿਆਂ ਕਰਕੇ ਆਏ ਹਾਂ, ਅੱਜ ਬਾਪੂ ਦੀ ਪੱਗ ਨੂੰ ਉੱਚਿਆਂ ਕਰਕੇ ਆਏ ਹਾਂ। ਪੁੱਛਿਆ ਇੱਕ ਇੱਕ ਗੱਲ ਸੁਣਾਈ ਫਤਿਹ ਸਿੰਘ ਨੇ ਤੋਤਲੀ ਜ਼ਬਾਨ ਵਿੱਚ, ਅੰਮਾ ਕਿ ਪਹਿਲਾਂ ਦਰਵਾਜ਼ਾ ਬੰਦ ਸੀ, ਦੇਖੀ ਅਸੀਂ ਝੁਕੇ ਕੋਈ ਨਹੀਂ, ਅਸੀਂ ਜੁੱਤੀ ਦਿਖਾਈਏ, ਅਸੀਂ ਫਤਿਹ ਬੁਲਾਈਏ, ਸੁੱਚਾਨੰਦ ਬੜਾ ਸਾਨੂੰ ਭਰਮਾਉਂਦਾ ਸੀ, ਪਰ ਤੇਰੀ ਗੋਦੀ ਦਾ ਨਿੱਕ ਮਾਣੇ ਜੇ ਪੋ ਦਾ ਕੱਕਰ ਸਾਡਾ ਕੁਝ ਨਹੀਂ ਵਿਗਾੜ ਸਕਿਆ ਤੇ ਜ਼ੁਲਮ ਦੇ ਕੱਕਰ ਨੇ ਕੀ ਵਿਗਾੜ ਲੈਣਾ। ਮੈਂ ਇੱਥੇ ਅਰਜ਼ ਕਰਨਾ ਹੁੰਦਾ ਕਿ ਗੁਰੂ ਸਾਹਿਬ ਨੇ ਜਿਹੜਾ ਇੱਕ ਪੰਕਤੀ ਕਹੀ ਨਾ, ਪੋਕ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ, ਇਹਦੇ ਬਾਹਰ ਤੇ ਅਰਥ ਅਸੀਂ ਕਰਨੇ ਆ ਕਿ ਪੋ ਦਾ ਕੱਕਰ, ਮੈਂ ਕਹਿੰਦਾ ਦੋ ਅਰਥ ਢੁਕਦੇ ਨੇ, ਕੱਕਰ ਜਾਂ ਬੱਚਿਆਂ ਨੂੰ ਜ਼ਿਆਦਾ ਤੰਗ ਕਰਦਾ ਤੇ ਜਾਂ ਬੁੱਢਿਆਂ ਨੂੰ ਜ਼ਿਆਦਾ ਤੰਗ ਕਰਦਾ। ਪੋਹ ਦੇ ਦਿਨਾਂ ਵਿੱਚ ਬੁੱਢੇ ਤੇ ਬੱਚਿਆਂ ਨੂੰ ਸਰਦੀ ਕੋਹਦੀ ਹੈ, ਪਰ ਮੇਰੇ ਗੁਰੂ ਨੇ ਸਿੱਧ ਕਰ ਦਿੱਤਾ ਨਹੀਂ, ਜੇ 7 ਸਾਲ 5 ਸਾਲ ਦੇ ਬੱਚੇ ਵੀ ਪੋਹ ਦੇ ਵਿੱਚ ਬਾਹਰ ਬੈਠੇ ਹੋਣ ਤੇ ਬੁੱਢੜੀ ਮਾਂ ਵੀ ਬੈਠੀ ਹੋਵੇ ਰੱਬ ਗਲੇ ਵਿੱਚ ਹੋਵੇ ਤੇ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ। 13 ਪੋਹ ਦੀ ਰਾਤ ਜਦੋਂ ਭਾਣਾ ਵਾਪਰੇ ਉਸ ਤੋਂ ਪਹਿਲਾਂ ਰਾਤਾਂ ਰਹਿ, ਪੋਕ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ। ਹੁਣ ਤੱਕ ਉਹ ਰਾਤ ਸਾਰੀ ਕੋਈ ਕਈ ਜ਼ਿਕਰ ਕਰਦੇ ਨੇ, ਮੋਤੀ ਮਹਿਰੇ ਨੇ ਦੁੱਧ ਛਕਾਇਆ, ਕੋਈ ਅਤ ਕਥਨੀ ਨਹੀਂ। ਹੋ ਸਕਦਾ ਗੁਰੂ ਕੇ ਲਾਲ ਦੇ ਅੰਦਰ ਦੀ ਭਾਵਨਾ ਉੱਠੀ, ਉਹ ਤੋਂ ਰਿਹਾ ਨਹੀਂ ਗਿਆ। ਹੁਣ ਦੂਸਰਾ ਦਿਨ ਚੜਿਆ, ਰਾਤ ਫਿਰ ਸਮਝਾਇਆ ਪੁੱਤਰ ਜੀ ਕਿ ਦੇਖਿਓ ਸਿਦਕ ਨਾ ਡੋਲਣ ਦਿਓ। ਦੂਜਾ ਦਿਨ ਚੜਿਆ, ਪਰਤ ਕੇ ਫਿਰ ਪੇਸ਼ੀ ਹੋਈਏ ਗੁਰੂ ਕੇ ਸਿੱਖੋ। ਇਸ ਪੇਸ਼ੀ ਵਿੱਚ ਫਿਰ ਤਰਲੇ ਮਿੰਤਾਂ ਉਹਨੇ ਕੀਤੇ, ਡਰਾਵੇ ਦਿੱਤੇ, ਫਿਰ ਇੱਥੋਂ ਤੱਕ ਕਿਹਾ ਸੀ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਖੂਰਾਂ ਮਿਲਣਗੀਆਂ, ਰਾਜ ਭਾਗ ਮਿਲਣਗੇ। ਤੇ ਬਾਬਿਆਂ ਦਾ ਉੱਤਰ ਸੀ ਸਾਨੂੰ ਇਹ ਲਿਖ ਕੇ ਦੇ ਦੇ, ਮੌਤ ਕਦੀ ਨਹੀਂ ਆਵੇਗੀ। ਇਹ ਦਿਸਦੇ ਕਹਿਣ ਲੱਗਾ ਮੌਤ ਤੇ ਫਿਰ ਵੀ ਆਵੇਗੀ। ਕਹਿਣ ਲੱਗੇ ਜੇ 70 ਸਾਲ ਅੰਨ ਗੰਦਿਆਂ ਕਰਕੇ ਮਰਨਾ ਹੈ ਤੇ 7 ਸਾਲ ਦੀ ਉਮਰ ਵਿੱਚ ਅਣਖ ਨਾਲ ਮਰਨ ਨੂੰ ਪਹਿਲ ਦਿਆਂਗੇ, 7 ਸਾਲ ਬੁੱਝ ਦਿਲੀ ਦੀ ਜ਼ਿੰਦਗੀ ਜੀ ਨਾਲ। ਉਸ ਵੇਲੇ ਉਹਨੇ ਕਿਹਾ ਤੁਹਾਨੂੰ ਮੌਤ ਤੋਂ ਡਰ ਨਹੀਂ। ਤੇ ਉੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ ਕਿ ਦੇਖੋ ਦੁਨੀਆਂ ਵਿੱਚ ਹਰ ਥਾਂ ਤੇ ਕਿਹਾ ਜਾਂਦਾ ਜ਼ਿੰਦਗੀ ਜੀਣੀ ਕਿਵੇਂ ਵੇ, ਕੇਵਲ ਗੁਰੂ ਨਾਨਕ ਦੇ ਘਰ ਵਿੱਚ ਆਵਾਜ਼ ਆਉਂਦੀ ਹੈ ਮੌਤ ਆਵੇ ਤੇ ਮਰਨਾ ਕਿਵੇਂ ਹੈ, ਮਰਨ ਦਾ ਸਬਜੈਕਟ ਹੈ। ਮੈਂ ਕਹਿੰਦਾ ਦੁਨੀਆਂ ਦੇ ਧਰਮ ਕਹਿੰਦੇ ਨੇ ਆ ਤੈਨੂੰ ਸਵਰਗ ਮਿਲੇਗਾ, ਆ ਤੈਨੂੰ ਬਖਸ਼ਿਸ਼ ਮਿਲੇਗਾ, ਕਿਆਮਤ ਵਾਲੇ ਦਿਨ ਤੇਰਾ ਸਾਡਾ ਮੁਰਸ਼ਦ ਤੇਰੇ ਨਾਲ ਹੋਵੇਗਾ। ਮੇਰਾ ਬਾਬਾ ਕਹਿੰਦਾ ਤੂੰ ਆ ਤੇਰੇ ਸਾਹਮਣੇ ਮੌਤ ਹੋਵੇਗੀ, ਪਰ ਮੇਰੇ ਘਰ ਵਿੱਚ ਖੇਡ ਉਹ ਖੇਡਣ ਆਉਣ ਜਿਨ੍ਹਾਂ ਨੇ ਸਿਰ ਦਾ ਫੁੱਟਬਾਲ ਬਣਾ ਕੇ ਲਿਆਉਣਾ ਹੈ। ਦੇਖੋ ਇਹ ਬਾਣੀ ਦੇ ਬਚਨ ਨੇ, ਕਹਿਣ ਲੱਗੇ ਕਬੀਰ ਜੋ ਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਰ ਕਰ ਜੋ ਕਿਛ ਹੋਏ ਤਾਂ ਹੋਏ। ਕਹਿਣ ਲੱਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜੇ ਮੇਰੇ ਘਰ ਵਿੱਚ ਆਉਣਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹਨਾਂ ਕਿਹਾ ਕਬੀਰ ਮਰਤਾ ਮਰਤਾ ਜਗ ਮੂਵਾਂ, ਪਰ ਇਹੋ ਜੀ ਮੌਤ ਨਹੀਂ ਜਿਹੜੇ ਪਿੱਛੇ ਮੁਸਕਰਾ ਕੇ ਸ਼ਹੀਦ ਹੋਏ ਨੇ। ਮਰਤਾ ਮਰਤਾ ਜਗ ਮੂਵਾਂ, ਮਰ ਫੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਉਹ ਕਿਹੜੀ ਮੌਤ ਸੀ ਕਿਆ ਜਾਣਾ, ਇਹ ਪਤਾ ਨੀ ਕਿ ਟੁਕੜੇ ਟੁਕੜੇ ਹੋਣੇ ਨੇ, ਇਹ ਪਤਾ ਨੀ ਨੀਆਂ ਵੀ ਚੁਣਿਆ ਜਾਣਾ, ਇਹ ਪਤਾ ਨੀ ਜ਼ੰਬੂਰਾਂ ਨਾਲ ਮਾਸ ਖਿੱਚਿਆ ਜਾਣਾ, ਪਰ ਇੱਕ ਕਿਰਪਾ ਕਰੀ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਸਾਹਿਬ ਚੇਤੇ ਵੇ ਲੱਗੀਆਂ ਕਚਹਿਰੀਆਂ, ਬਹੁਤ ਕੁਝ ਕਿਹਾ, ਅਖੀਰ ਤੇ ਇਹ ਫੈਸਲਾ ਕੀਤਾ ਗਿਆ। ਦੇਖੋ ਦੋ ਗੱਲਾਂ ਨੇ, ਕੁਝ ਕਹਿੰਦੇ ਨੇ ਕਿ ਨੀਆਂ ਵਿੱਚ ਚਿਣਿਆ ਕੋਈ ਸ਼ੱਕ ਨਹੀਂ, ਤੇ ਡਾਕਟਰ ਗੰਡਾ ਸਿੰਘ, ਭਾਈ ਵੀਰ ਸਿੰਘ, ਪਿਆਰਾ ਸਿੰਘ ਪਦਮ, ਉਹ ਕਹਿੰਦੇ ਨੇ ਫਤਵਾ ਲਾਇਆ ਗਿਆ। ਡਾਕਟਰ ਲਤੀਫ ਦਾ ਜ਼ਿਕਰ ਕੀਤਾ ਪ੍ਰਿੰਸੀਪਲ ਸਤਬੀਰ ਸਿੰਘ ਨੇ, ਜਦੋਂ ਕਿਹਾ ਵੀ ਛੱਡ ਦਈਏ ਉਹਨਾਂ ਇੱਕ ਸਾਖੀ ਕਹੀਏ, ਆਪਾਂ ਬਹੁਤੀ ਨਹੀਂ ਪੜ੍ਹਦੇ ਕਿਤੇ ਕਿ 3-4 ਦੁਕਾਨਾਂ ਸਜਾਈਆਂ ਸਨ ਖਿਡੌਣਿਆਂ ਦੀ, ਮਿਠਿਆਈਆਂ ਦੀ, ਕੱਪੜਿਆਂ ਦੀ ਤੇ ਸ਼ਸਤਰਾਂ ਦੀ, ਤੇ ਜਦੋਂ ਗੁਰੂ ਕੇ ਲਾਲਾਂ ਨੂੰ ਛੱਡਿਆ ਉਹਨਾਂ ਘੋੜੇ ਨਹੀਂ ਤੱਕੇ, ਖਿਡਾਉਣੇ ਨਹੀਂ ਤੱਕੇ।